कुदरत करण हमारी साध संग नानक जस गायो जो सब की अत प्यारी मूक उच्चरै शास्त्र खट पिंग गिरन चर जाय अंध लखै बदरो सुनै जब काल कृपा कराय सतनाम श्री वाहेगुरु साहिब जीओ आसाम बाणी श्री रविदास जीओ की एक ओंकार सतगुर प्रसाद मृग मीन प्रंग पतंग कुंचर एक दुख विनाश पंच दुख असाध जाम है ताकी केतक व्यास मृग मीन प्रंग पतंग कुंचर एक दुख विनाश पंच दुख असाध जाम है ताकि केतक वाहेगुरु जी का खालसा
वाहेगुरु जी की फतेह। राजान राज आनन भान देवान देव उपमा महान और तख्त सतरद मालिक परम सतगुरु साहेब श्री गुरु ग्रंथ साहिब जी की पावन हजूरी विच हरजा सरवण करन लई एकत्र होई गुरु रूप साहिब संगत जी सारे गुरमुख प्यारे माई भाई मनोवृत्तियां नूं एकागर करन खित अपनी हाजरी गुरु के पावन चरणा विच लवाण लई मनुखा जन्म दे भले वास्ते सारे एक बार प्यार नाल आखो सतनाम श्री वाहेगुरु। एक बार फिर आखो सतनाम श्री वाहेगुरु। आप जी ने श्री रविदास जी महाराज की कही हुई बाणी जो आस्था राग विच है उस दियां पंक्तियां सरवण कीतियां। पहला आप जी ने अकाल पुरख वाहेगुरु का मंगल कथन किया है। ਜੋ ਵਾਹਿਗੁਰੂ ਇੱਕ ਹੈ, ਉਤਪਤੀ ਪਾਲਣਾ ਤੇ ਮਹਿਤਾ ਕਰਨ ਵਾਲਾ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਜੋ ਸਤ ਰੂਪ ਹੈ, ਜੋ ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਪ ਜੀ ਬਾਣੀ ਉਚਾਰਨ ਕਰਦੇ ਹਾਂ, ਬਚਨ ਕਹਿ ਰਹੇ ਨੇ, ਮਿਰਗ ਮੀਨ ਭਿਰੰਗ ਪਤੰਗ ਕੁੰਚਰ ਏਖ ਦੋਖ ਵਿਨਾਸ਼। ਬੰਦਾ ਸਮਝ ਜਾਏ ਕਿ ਗੁਰੂ ਸਾਹਿਬ ਜੀ ਨੇ ਪ੍ਰਮਾਣ ਦਿੱਤੇ ਕਿ ਕਿਵੇਂ ਬੰਦੇ ਨੂੰ ਸਮਝਾਇਆ ਜਾਏ। ਉਹ ਪ੍ਰਮਾਣ ਪਸ਼ੂਆਂ ਚੋਂ ਵੀ ਨੇ, ਪੰਛੀਆਂ ਚੋਂ ਵੀ ਨੇ, ਭੈੜੇ ਮਨੁੱਖਾਂ ਦੇ ਵੀ ਨੇ, ਨਰਕ ਦੇ ਵੀ ਨੇ, ਸਵਰਗ ਦੇ ਵੀ ਨੇ, ਵੈਕੁੰਠ ਧਾਮ ਦੇ ਵੀ ਨੇ। ਗੱਲ ਕੇਵਲ ਤੇ ਕੇਵਲ ਮਨੁੱਖ ਨੂੰ ਸਮਝਾਉਣ ਦੀ ਹੈ। ਤਮਾਮ ਜੀਵ ਜਿਤਨੇ ਨੇ, ਕੋਈ ਐਸਾ ਪਾਕ ਨਹੀਂ ਜਿਸ ਨੇ ਆਪਣੇ ਜੀਵਨ ਵਿੱਚ ਗੁਨਾਹ ਨਾ ਕੀਤਾ ਹੋਵੇ। ਇੱਕ ਵਾਰ ਦਾ ਜ਼ਿਕਰ ਹੈ ਕਿ ਈਸਾ ਜੀ ਪਾਸ ਕੁਝ ਲੋਕ ਇੱਕ ਔਰਤ ਨੂੰ ਮਾਰਦੇ ਤਰੁੰਦੇ ਲੈ ਆਏ। ਸਭ ਦੇ ਹੱਥਾਂ ਵਿੱਚ ਪੱਥਰ ਨੇ ਤੇ ਕਹਿਣ ਕੀ ਲੱਗੇ ਕਿ ਇਹ ਗੁਨਾਹਗਾਰ ਹੈ, ਆਪ ਹੁਕਮ ਕਰੋ ਤੇ ਇਸ ਔਰਤ ਨੂੰ ਅਸੀਂ ਪੱਥਰ ਮਾਰ ਮਾਰ ਕੇ ਮਾਰ ਦਿੰਦੇ ਹਾਂ। ਈਸਾ ਜੀ ਕਹਿਣ ਲੱਗੇ ਠੀਕ ਹੈ, ਇਹਨੇ ਗੁਨਾਹ ਕੀਤਾ, ਗੁਨਾਹ ਦੀ ਸਜ਼ਾ ਵੀ ਹੈ, ਪਰ ਤੁਹਾਡੇ ਵਿੱਚੋਂ ਪੱਥਰ ਉਹ ਲੋਕ ਮਾਰਨ ਜਿਨ੍ਹਾਂ ਨੇ ਅੱਜ ਤੱਕ ਆਪਣੇ ਜੀਵਨ ਵਿੱਚ ਕੋਈ ਗੁਨਾਹ ਨਹੀਂ ਕੀਤਾ। ਐਸੀ ਗੱਲ ਕਹਿਣ ਦੀ ਦੇਰ ਸੀ ਕਿ ਸਭ ਨੇ ਪੱਥਰ ਸੁੱਟ ਦਿੱਤੇ ਤੇ ਘਰਾਂ ਵਿੱਚ ਚਲੇ ਗਏ। ਮਨੁੱਖ ਆਪਣੇ ਜੀਵਨ ਵਿੱਚ ਇੱਕ ਨਹੀਂ ਅਨੇਕਾਂ ਹੀ ਗੁਨਾਹ ਕਰਦਾ ਹੈ, ਤੇ ਭਲਾ ਹੈ ਉਹ ਜਿਹੜਾ ਗੁਨਾਹ ਕਰਕੇ ਆਪਣੇ ਗੁਨਾਹਾਂ ਦਾ ਪ੍ਰਾਸ਼ਚਿਤ ਕਰ ਲੈਂਦਾ ਹੈ, ਪ੍ਰਾਸ਼ਚਿਤ ਕਰਦਾ ਹੈ। ਸਹਿਜੇ ਸਹਿਜੇ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਤੋਂ ਗੁਣ ਲੈਣ ਲੱਗ ਜਾਂਦਾ ਹੈ ਤੇ ਗੁਨਾਹਾਂ ਨੂੰ ਤਿਆਗ ਦਿੰਦਾ ਹੈ, ਉਹ ਵਿਅਕਤੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਸਾਡੇ ਸਾਹਮਣੇ ਕਿੰਨੀਆਂ ਇਤਿਹਾਸਕ ਸਾਖੀਆਂ ਨੇ, ਚਾਹੇ ਉਹ ਨੂਰ ਸ਼ਾਹ ਦੀ ਹੈ, ਚਾਹੇ ਉਹ ਕੌਡੇ ਰਾਕਸ਼ਸ ਦੀ ਹੈ, ਚਾਹੇ ਉਹ ਭੂਮੀਏ ਚੋਰ ਦੀ ਹੈ, ਚਾਹੇ ਉਹ ਸੱਜਣ ਠੱਗ ਦੀ ਹੈ, ਚਾਹੇ ਉਹ ਕਿਤਨੇ ਪਾਪੀ ਲੋਕਾਂ ਦੀ ਸਾਖੀਆਂ ਸਾਡੇ ਸਾਹਮਣੇ ਸਾਨੂੰ ਸਿੱਖਿਆ ਦੇਣ ਲਈ ਗੁਰੂ ਸਾਹਿਬ ਨੇ ਐਸੇ ਕੌਤਕ ਵਰਤਾਏ ਕਿ ਇਹ ਮੇਰੇ ਜਿਹੜੇ ਸਿੱਖ ਨੇ ਇਹ ਸਿੱਖ ਜਾਣ। ਸਾਡਾ ਨਾਮ ਵੀ ਸਿੱਖ ਤਾਂ ਹੀ ਹੈ ਜੇ ਅਸੀਂ ਜਨਮ ਲੈ ਲਏ ਬੱਚੇ ਹਾਂ, ਅਸੀਂ ਤਾਂ ਵੀ ਸਿੱਖ। ਜੇ ਅਸੀਂ ਨੌਜਵਾਨ ਹੋ ਗਏ ਤਾਂ ਵੀ ਸਿੱਖ, ਜੇ ਅਸੀਂ ਜਵਾਨੀ ਤੋਂ ਲੰਘ ਗਏ ਤਾਂ ਵੀ ਸਿੱਖ, ਜੇ ਸਾਡੇ ਤੇ ਬੁਢਾਪਾ ਆ ਗਿਆ ਤਾਂ ਵੀ ਸਿੱਖ। ਸਿੱਖ ਦੀ ਪਰਿਭਾਸ਼ਾ ਬਾਣੀ ਨੇ ਜੋ ਕਹੀ ਹੈ, ਸਤਿਗੁਰੂ ਕਹਿੰਦੇ ਨੇ ਸਿੱਖ ਉਹ ਹੈ ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜਾ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ, ਗੁਰੂ ਦੀ ਵਿਚਾਰ ਨੂੰ ਸਿੱਖ ਲੈਂਦਾ ਹੈ, ਉਹ ਸਿੱਖ ਹੈ। ਰਵਿਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਉਪਦੇਸ਼ ਕਰਦੇ ਨੇ। ਪੰਜ ਜੀਵਾਂ ਦੇ ਨਾਮ ਉਹਨਾਂ ਨੇ ਲਏ ਨੇ। ਸਭ ਤੋਂ ਪਹਿਲਾ ਨਾਮ ਹੈ ਮਿਰਗ ਦਾ, ਮਿਰਗ। ਤੋ ਆਪ ਜੀ ਕਹਿੰਦੇ ਨੇ ਏਕ ਦੋਖ ਵਿਨਾਸ਼। ਦੋਖ ਦਾ ਅਰਥ ਹੈ ਗੁਨਾਹ, ਦੋਸ਼। ਮਿਰਗ ਵਿੱਚ ਇੱਕ ਦੋਸ਼ ਹੈ ਜਿਹੜਾ ਮਿਰਗ ਲਈ ਮੌਤ ਦਾ ਕਾਰਨ ਬਣ ਜਾਂਦਾ ਹੈ। ਉਹ ਦੋਸ਼ ਕੀ ਹੈ? ਕਿ ਮਿਰਗ ਕੰਨਾਂ ਨਾਲ ਜਦੋਂ ਆਪਣੀ ਮਾਦਾ ਮਿਰਗ ਦੀ ਆਵਾਜ਼ ਸੁਣਦਾ ਹੈ ਤੇ ਉਹ ਉਧਰ ਨੂੰ ਦੌੜ ਉੱਠਦਾ ਹੈ। ਮਿਰਗ ਨੂੰ ਪਕੜਨ ਵਾਲੇ ਲੋਕਾਂ ਨੇ ਇੱਕ ਯੰਤਰ ਤਿਆਰ ਕੀਤਾ ਜਿਹਨੂੰ ਉਹ ਘੰਡਾ ਹੇੜਾ ਕਹਿੰਦੇ, ਘੰਡਾ ਹੇੜਾ। ਉਹ ਜਿਹੜਾ ਮਿਰਗ ਨੂੰ ਮਾਰਨ ਵਾਲੇ ਲੋਕ ਨੇ, ਸ਼ਿਕਾਰੀ ਲੋਕ, ਉਸ ਯੰਤਰ ਨੂੰ ਆਪਣੇ ਮੂੰਹ ਨਾਲ ਲਾ ਕੇ ਉਸ ਵਿੱਚੋਂ ਐਸੀ ਆਵਾਜ਼ ਕੱਢਦੇ ਜੈਸੀ ਨੀ ਮਿਰਗ ਦੀ ਹੈ, ਮਾਦਾ ਦੀ। ਮਿਰਗ ਇਹ ਸੋਚਦਾ ਹੈ ਕਿ ਜਿਹੜੀ ਮੇਰੀ ਮਦੀਨ ਹੈ ਉਹ ਮੈਨੂੰ ਪੁਕਾਰ ਰਹੀ ਹੈ, ਕਿਉਂਕਿ ਉਹ ਕੰਨਾਂ ਨਾਲ ਆਵਾਜ਼ ਸੁਣਦਾ। ਜਦੋਂ ਉਹ ਆਵਾਜ਼ ਸੁਣ ਕੇ ਉਧਰ ਦੌੜ ਕੇ ਜਾਂਦਾ ਹੈ ਤੇ ਜਿਹੜੇ ਸ਼ਿਕਾਰੀ ਲੋਕ ਨੇ ਉਹ ਗੋਲੀ ਮਾਰ ਕੇ, ਕੁੱਤੇ ਛੱਡ ਕੇ, ਜਾਲ ਲਾ ਕੇ ਉਹਦਾ ਵੱਧ ਕਰ ਲੈਂਦੇ, ਉਹਨੂੰ ਖਤਮ ਕਰ ਦਿੰਦੇ। ਮਿਰਗ ਦੇ ਕੰਨ ਮਿਰਗ ਲਈ ਮੌਤ ਦਾ ਕਾਰਨ ਬਣ ਗਏ। ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ, ਐ ਪੁਰਖਾ, ਕੰਨ ਤੇਰੇ ਪਾਸ ਵੀ ਨੇ, ਸੁਣਦਾ ਮਿਰਗ ਵੀ ਹੈ, ਸੁਣਦਾ ਤੂੰ ਵੀ ਹੈ। ਮਿਰਗ ਤਾਂ ਸੁਣ ਕੇ ਮੌਤ ਦੇ ਮੂੰਹ ਵਿੱਚ ਪਹੁੰਚ ਗਿਆ, ਤੇਰੇ ਜਿਹੜੇ ਕੰਨ ਨੇ ਤੈਨੂੰ ਨਿਰੰਕਾਰ ਨੇ ਦਿੱਤੇ ਨੇ, ਕਿਤੇ ਐਸਾ ਨਾ ਹੋਵੇ ਤੂੰ ਇਹਨਾਂ ਕੰਨਾਂ ਨਾਲ ਦੂਸਰਿਆਂ ਦੀ ਨਿੰਦਾ ਤੇ ਆਪਣੀ ਉਸਤਤੀ ਸੁਣਦਾ ਹੀ ਰਹਿ ਜਾ, ਤੇ ਤੇਰੇ ਹੀ ਕੰਨ ਤੈਨੂੰ ਨਰਕਾਂ ਵਿੱਚ ਲਿਜਾ ਕੇ ਖੜਾ ਕਰ ਦੇਣ। ਬਾਣੀ ਦੇ ਵਚਨ ਕਿ ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਅਨਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਹਰ ਨਿੰਦਾ ਮੁੱਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਉਹ ਸੁਣਦਾ ਹੈ ਤੇ ਤੇਰਾ ਗੁਰੂ ਇੱਕ ਗੱਲ ਕਹਿੰਦਾ ਕਿ ਕੰਨਾਂ ਨਾਲ ਤੂੰ ਸੁਣਨਾ ਕੀ ਹੈ? ਕੰਨਾਂ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸਰਵਨ ਗੋਬਿੰਦ ਗੁਣ ਸੁਣੋ। ਕੰਨਾਂ ਨਾਲ ਰੱਬ ਦੇ ਗੁਣ ਸੁਣਨੇ ਨੇ। ਤੇਰੇ ਕੋਲ ਇੱਕ ਬਹੁਤ ਵੱਡਾ ਸਾਧਨ ਹੈ ਈਸ਼ਵਰ ਨਾਲ ਜੁੜਨ ਦਾ, ਤੇਰੇ ਕੰਨ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਜਦੋਂ ਕੋਈ ਮਨੁੱਖ, ਤੁਹਾਡਾ ਮਿੱਤਰ, ਕਿਸੇ ਦੂਸਰੇ ਬੰਦੇ ਦੀ ਆ ਕੇ ਨਿੱਤ ਤੁਹਾਡੇ ਕੋਲ ਉਸਤਤ ਕਰੀ ਜਾਏ, ਉਹਦੀਆਂ ਤਰੀਫਾਂ ਦੇ ਪੁਲ ਬੰਨੀ ਜਾਏ, ਤੇ ਤੁਸੀਂ ਇੱਕ ਦਿਨ ਉਹਨੂੰ ਇਹ ਕਹਿੰਦੇ ਹੋ ਕਿ ਸੱਜਣਾ, ਐਸੇ ਬੰਦੇ ਦੀ ਜਿਹਦੀ ਤੂੰ ਇੰਨੀ ਤਰੀਫ ਕਰਦਾ, ਉਹਦੇ ਕਦੇ ਦਰਸ਼ਨ ਤਾਂ ਕਰਾ। ਕਹਿੰਦੇ ਤੁਹਾਨੂੰ ਮਿਲੀਏ ਕਦੇ ਜਿਹੜੀਆਂ ਤੂੰ ਇੰਨੀਆਂ ਤਰੀਫਾਂ ਕਰਦਾ। ਪਰ ਗੁਰੂ ਨਿਰੰਕਾਰ ਦੀ ਕਿੰਨੀ ਤਰੀਫ ਕਰਦਾ, ਭਗਤ ਜਨਾਂ ਨੇ ਨਿਰੰਕਾਰ ਦੀ ਕਿੰਨੀ ਤਰੀਫ ਕੀਤੀ। ਰੱਬ ਦੇ ਪਿਆਰੇ ਸੰਤ ਜਨ ਨਿਰੰਕਾਰ ਦੀ ਕਿੰਨੀ ਤਾਰੀਫ ਕਰਦੇ ਨੇ। ਨਿਤ ਤੁਸੀਂ ਕੀਰਤਨ ਸੁਣਦੇ ਹੋ, ਨਿਰੰਕਾਰ ਦੀ ਤਾਰੀਫ ਹੈ, ਪਰ ਕਦੇ ਕਿਸੇ ਨੇ ਨਹੀਂ ਕਿਹਾ ਕਿ ਮੈਨੂੰ ਉਸ ਨਿਰੰਕਾਰ ਦੇ ਦਰਸ਼ਨ ਤਾਂ ਕਰਾਓ ਜਿਹਦੇ 'ਚ ਇੰਨੇ ਗੁਣ ਨੇ ਕਿ ਮੈਂ ਉਹਦਾ ਦਰਸ਼ਨ ਕਰਨ ਲਈ ਤੜਪਦਾ ਹਾਂ, ਮੈਨੂੰ ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ। ਐਸੀ ਸੋਚ ਸਾਡੀ ਨਹੀਂ ਬਣੀ। ਕੰਨ ਸਾਨੂੰ ਮਿਲ ਗਏ, ਅਸੀਂ ਇਹਨਾਂ ਕੰਨਾਂ ਨਾਲ ਸੁਣੇ ਗੰਦੇ ਗੀਤ, ਦੂਸਰੇ ਦੀ ਨਿੰਦਾ, ਆਪਣੀ ਉਸਤਤੀ, ਸੰਸਾਰ ਦੀਆਂ ਚੁਗਲੀਆਂ, ਉਹ ਅਸੀਂ ਇਹਨਾਂ ਕੰਨਾਂ ਨਾਲ ਸੁਣੀਆਂ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੰਨਾਂ ਨੇ, ਯਾਦ ਰੱਖਿਓ, ਇਹ ਜਿਹੜੇ ਅੰਗ ਨੇ ਨਾ ਸਾਡੇ, ਚਾਹੇ ਅੱਖਾਂ ਨੇ, ਚਾਹੇ ਰਸਨਾ ਹੈ, ਚਾਹੇ ਨਾਸਿਕਾ ਹੈ, ਚਾਹੇ ਕੰਨ ਨੇ, ਇਹਨਾਂ ਨੇ ਮਨ ਨੂੰ ਸੁਨੇਹਾ ਦੇਣਾ ਹੁੰਦਾ। ਇਹ ਸੁਨੇਹਾ ਦੇਣ ਵਾਲੇ, ਜੋ ਕੰਨ ਸੁਣਦੇ ਉਹਦਾ ਸੁਨੇਹਾ ਵੀ ਮਨ ਨੂੰ ਮਿਲਦਾ। ਜਦੋਂ ਕੋਈ ਗਾਲ ਦਿੰਦਾ ਤੇ ਕੰਨ ਹੀ ਸੁਣਦੇ, ਤੇ ਬੰਦਾ ਗੁੱਸੇ ਨਾਲ ਲਾਲ ਹੋ ਜਾਂਦਾ, ਹੱਥ ਕੰਬਣ ਲੱਗ ਜਾਂਦੇ, ਅੱਖਾਂ ਲਾਲ ਹੋ ਜਾਂਦੀਆਂ, ਇਹਨੇ ਮੈਨੂੰ ਗਾਲ ਕਿਵੇਂ ਦਿੱਤੀ। ਕੰਨਾਂ ਦੇ ਵਿੱਚ ਦੀ ਆਵਾਜ਼ ਪਹੁੰਚੀ, ਸੁਣਨ ਵਾਲੇ ਨੇ ਸੁਣ ਲਈ, ਆਪੇ ਵੇਖਿਆ ਸੁਣੇ ਆਪੇ ਹੀ ਉਹਨੇ ਸੁਣ ਲਈ। ਉਹਨੇ ਸਾਰਾ ਕ੍ਰੋਧ ਨੂੰ ਕਰ ਦਿੱਤਾ, ਕ੍ਰੋਧ ਪ੍ਰਗਟ ਹੋ ਗਿਆ। ਕ੍ਰੋਧ ਪ੍ਰਗਟ ਹੋ ਗਿਆ, ਕ੍ਰੋਧ ਨੇ ਜਾ ਕੇ ਉਹਨੂੰ ਮਾਰ ਦਿੱਤਾ ਜਾਂ ਕੁਝ ਕੀਤਾ, ਲੜਾਈ ਨਾਲ ਦੰਗਾ ਕੀਤਾ, ਕੰਨਾਂ ਤੋਂ ਗੱਲ ਵੱਧ ਗਈ। ਗੁਰੂ ਸਾਹਿਬ ਕਹਿੰਦੇ ਨੇ ਜੇ ਤੇਰੇ ਕੰਨ ਸੰਸਾਰ ਦੀਆਂ ਗੱਲਾਂ ਸੁਣਨ ਤੇ ਤੂੰ ਆਪਣੇ ਕੰਨਾਂ ਨੂੰ ਗੁਰੂ ਦਾ ਉਪਦੇਸ਼ ਦੇ ਕੇ ਇਹ ਗੱਲ ਸਮਝਾ ਲਈ ਕਿ ਇਹ ਸਰਵਣ ਮੇਰੇ ਹੋ, ਹੱਥਾਂ ਸੁਣਨੇ ਨੂੰ ਪਠਾਏ, ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਸੁਣਨ ਲਈ ਤਾਂ ਭੇਜਿਆ ਹੈ, ਪਰ ਸੁਣਨਾ ਕੀ ਹੈ? ਸਰੀਰ ਲਾਏ ਸੁਣੋ ਸਤ ਬਾਣੀ। ਸਤ ਸਰੂਪ ਈਸ਼ਵਰ ਦੀ ਬਾਣੀ ਸੁਣਨੀ ਹੈ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੈ ਸੁਣਨ ਨੂੰ ਪਾਠਾਏ। ਉਸ ਨਿਰੰਕਾਰ ਸੱਚੇ ਨੇ ਤੁਹਾਨੂੰ ਸੁਣਨ ਲਈ ਤਾਂ ਭੇਜਿਆ ਹੈ, ਪਰ ਸੁਣੋ ਕੀ? ਬਾਣੀ ਸੁਣੋ, ਕਿਉਂਕਿ ਸੱਚੇ ਨੇ ਤੁਹਾਨੂੰ ਬਾਣੀ ਸੁਣਨ ਲਈ ਭੇਜਿਆ ਹੈ। ਮਿਰਗ ਦੇ ਕੰਨ ਉਹਦੀ ਮੌਤ ਦਾ ਕਾਰਨ ਬਣ ਗਏ। ਇਹਨਾਂ ਗੱਲਾਂ ਤੋਂ ਅਸੀਂ ਸਿੱਖਣਾ ਹੈ ਕਿ ਕੰਨ ਸਾਡੇ ਕੋਲ ਵੀ ਨੇ। ਇਹਨਾਂ ਕੰਨਾਂ ਨਾਲ ਤੁਸੀਂ ਗੰਦੇ ਗੀਤ ਵੀ ਸੁਣ ਸਕਦੇ ਹੋ, ਇਹਨਾਂ ਕੰਨਾਂ ਨਾਲ ਕੀਰਤਨ ਵੀ ਸੁਣ ਸਕਦੇ, ਇਹਨਾਂ ਕੰਨਾਂ ਨਾਲ ਚੁਗਲੀ ਨਿੰਦਿਆ ਵੀ ਸੁਣ ਸਕਦੇ ਹੋ, ਇਹਨਾਂ ਕੰਨਾਂ ਨਾਲ ਹਰ ਕੀ ਕਥਾ ਵੀ ਸੁਣ ਸਕਦੇ ਹੋ। ਸੁਣਨਾ ਤਾਂ ਕੰਨਾਂ ਨੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਗਲਾ ਜਿਹੜਾ ਜਾਨਵਰ ਹੈ ਉਹ ਹੈ ਮੀਨ, ਮੱਛੀ। ਮੱਛੀ ਅੰਦਰ ਵੀ ਇੱਕ ਗੁਨਾਹ ਹੈ। ਉਹ ਗੁਨਾਹ ਕਿਹੜਾ ਹੈ? ਉਹ ਰਸਨਾ ਦੇ ਸਵਾਦ ਸਵਾਦ ਰਸਨਾ ਦਾ ਮੱਛੀ ਨੂੰ ਮਾਰਦਾ ਹੈ। ਮੱਛੀ ਨੂੰ ਪਕੜਨ ਵਾਲੇ ਲੋਕ ਕੁੰਡੀ ਦੇ ਨਾਲ ਮਾਸ ਦਾ ਟੁਕੜਾ ਲਾ ਕੇ ਪਾਣੀ ਸੁੱਟਦੇ। ਉਹ ਰਸਨਾ ਦੇ ਸਵਾਦ ਦੀ ਇੰਨੀ ਪਕੜ ਹੈ ਮੱਛੀ ਤੇ ਕਿ ਉਹ ਕੁੰਡੀ ਨਹੀਂ ਵੇਖਦੀ, ਮਾਸ ਦਾ ਟੁਕੜਾ ਦੇਖਦੀ, ਦੌੜ ਪੈਂਦੀ, ਝੱਟ ਚੱਪਦੀ ਉਹਦੇ ਉੱਤੇ। ਮਾਸ ਦਾ ਟੁਕੜਾ ਤਾਂ ਨਿਕਲ ਜਾਂਦੀ ਹੈ ਪਰ ਕੁੰਡੀ ਉਹਦੇ ਜਬੜੇ 'ਚ ਫਸ ਜਾਂਦੀ। ਉਹ ਮਾਸ ਦਾ ਟੁਕੜਾ ਰਸਨਾ ਦਾ ਸਵਾਦ ਮੱਛੀ ਲਈ ਮੌਤ ਦਾ ਕਾਰਨ ਬਣ ਜਾਂਦਾ ਹੈ।
ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਪਿਆਰਿਆ, ਰਸਨਾ ਤਾਂ ਤੇਰੇ ਕੋਲ ਵੀ ਹੈ, ਸੰਸਾਰ ਦੇ ਰਸ ਤੂੰ ਵੀ ਲੈਣਾ, ਕਿਤੇ ਐਸਾ ਨਾ ਹੋਏ ਕਿ ਮੱਛੀ ਜਿਵੇਂ ਰਸ ਲੈਂਦੀ ਲੈਂਦੀ ਮਾਸ ਖਾਂਦੀ ਖਾਂਦੀ ਆਪਣੀ ਜਾਨ ਗਵਾ ਬੈਠਦੀ ਹੈ, ਤੇ ਤੂੰ ਇਸ ਰਸਨਾ ਨਾਲ ਸੰਸਾਰ ਦੇ ਰਸ ਲੈਂਦਾ ਲੈਂਦਾ ਕਿਤੇ ਨਾਮ ਰਸ ਤੋਂ ਵਾਂਝਿਆ ਨਾ ਰਹਿ ਜਾ। ਗੁਰੂ ਸਾਹਿਬ ਬਾਣੀ ਚ ਪੁਕਾਰ ਕੇ ਕਹਿੰਦੇ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਯਾਦ ਰੱਖਿਓ, ਮਨੁੱਖ ਕੋਈ ਰਸਾਂ ਵਿੱਚ ਖਰਚਤ ਹੋ ਜਾਏ ਉਹਨੂੰ ਤ੍ਰਿਪਤ ਨਹੀਂ ਕੀਤਾ ਜਾ ਸਕਦਾ। ਹਿੰਦੁਸਤਾਨ ਦਾ ਇੱਕ ਬਾਦਸ਼ਾਹ ਹੋਇਆ ਜਿਹੜਾ ਬਹੁਤ ਵੱਡਾ ਸਵਾਦੂ ਗਿਣਿਆ ਗਿਆ, ਸਵਾਦ ਭਲਦਾ ਸੀ ਹਰ ਵਾਰ। ਉਹਦਾ ਸ਼ਾਇਦ ਤੁਹਾਨੂੰ ਨਾਮ ਕਿਸੇ ਨੂੰ ਪਤਾ ਹੋਵੇ ਜਿਹਨੇ ਪੜ੍ਹਿਆ ਹੋਵੇਗਾ, ਉਹਦਾ ਨਾਮ ਸੀ ਮੁਹੰਮਦ ਸ਼ਾਹ ਰੰਗੀਲਾ। ਚੰਗੇ ਭੋਜਨ ਬਣਾਉਣੇ, ਉਹ ਖਾ ਕੇ ਪੇਟ ਭਰ ਲੈਣਾ, ਆਪਣੇ ਖਾਣ ਸਾਮਿਆਂ ਨੂੰ ਕਹਿਣਾ ਕਿ ਇਸ ਤੋਂ ਵੀ ਵਧੀਆ ਬਣਾਓ, ਉਹ ਮੂੰਹ ਵਿੱਚ ਪਾ ਕੇ ਉਂਗਲੀਆਂ ਉਲਟੀ ਕਰ ਦੇਣੀ। ਦੁਨੀਆਂ ਦੇ ਸਵਾਦ, ਦੁਨੀਆਂ ਦੇ ਰਸ ਅਜੇ ਤੱਕ ਵੀ ਮੌਜੂਦ ਨੇ, ਮੁਹੰਮਦ ਸ਼ਾਹ ਰੰਗੀਲਾ ਦੇ ਰਿਹਾ। ਗੁਰੂ ਸਾਹਿਬ ਕਹਿੰਦੇ ਨੇ, ਰਸਨਾ ਤੇਰੇ ਪਾਸ ਵੀ ਹੈ, ਆਪਣੀ ਰਸਨਾ ਨੂੰ ਸਮਝਾਉਣਾ ਹੈ ਜਿਵੇਂ ਕੰਨਾਂ ਨੂੰ ਸਮਝਾਉਣਾ ਨਾ। ਗੁਰੂ ਕਹਿੰਦੇ ਰਸਨਾ ਵੀ ਸਮਝਾਉਣਾ, ਰਸਨਾ ਨੂੰ, ਇਹ ਰਸਨਾ ਤੂੰ ਅੰਨ ਰਸ ਰਾਹ ਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਾਰ ਰਸ ਪੱਲੇ ਨਾ ਪਾਏ। ਓਨੀ ਦੇਰ ਇਹ ਰਸਨਾ ਦੀ ਪਿਆਸ ਨਹੀਂ ਮੁੱਕਦੀ। ਬਾਣੀ ਦੇ ਬਚਨ ਨੇ, ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥ। ਇਹ ਰਸਨਾ ਹੋਰ ਜਿੰਨੇ ਰਸ ਤੂੰ ਚੱਖੇ ਨੇ, ਅੱਖ ਦਾ ਫਰਕਣ ਜਿੰਨਾ ਸਮਾਂ ਵੀ ਤੇਰੀ ਤ੍ਰਿਸ਼ਨਾ ਲੱਥਦੀ ਨਹੀਂ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥੇ, ਹਰ ਰਸ ਕਾ ਤੂੰ ਚੱਖ ਹੈ ਸਾਧ, ਚਾਖਤ ਹੋਏ ਰਹਿ ਵਿਸਮਾਦ। ਐ ਰਸਨਾ ਕਦੇ ਤੂੰ ਨਾਮ ਦੇ ਰਸ ਦਾ ਸਵਾਦ ਚੱਖ ਲੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਰਸਨਾ ਨੂੰ ਸਮਝਾਓ ਕਿ ਨਾਮ ਰਸ ਦਾ ਸਵਾਦ ਲੈ, ਪਿਆਸ ਨਾ ਜਾਏ ਹੋਰ ਕਿੱਤਾ, ਜਿੱਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ, ਬਹੁ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਰਸ ਮਨ ਆਏ। ਰਸਨਾ ਨੂੰ ਰਸਾਂ ਵੱਲ ਤਾਂ ਲਾਉਣਾ, ਪਰ ਸੰਸਾਰ ਦੇ ਰਸਾਂ ਵੱਲ ਨਹੀਂ। ਐਸਾ ਨਹੀਂ ਕਿ ਰਸਨਾ ਕਹੇ ਮੈਂ ਸ਼ਰਾਬ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ, ਰਸਨਾ ਕਹੇ ਅੱਜ ਮੈਨੂੰ ਮਾਸ ਦਾ ਸਵਾਦ ਚਾਹੀਦਾ, ਅੱਜ ਮੈਨੂੰ ਵਧੀਆ ਭੋਜਨ ਚਾਹੀਦੇ ਨੇ। ਰੱਬ ਤਾਂ ਉਹਨਾਂ ਨੂੰ ਮਿਲਦਾ ਪਿਆਰਿਓ, ਸਾਧਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲਿਆ ਸੋ ਪਾਏ, ਜੋ ਮਿਲ ਗਿਆ ਹੋ ਸਕਦਾ ਸਪੈਸ਼ਲ ਲਈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇੱਕ ਤਾਂ ਰਸਨਾ ਨੂੰ ਸੰਸਾਰ ਦੇ ਸਵਾਦਾਂ ਤੋਂ ਰੋਕਣਾ, ਪਹਿਲੀ ਗੱਲ। ਦੂਜਾ, ਗਾਓ ਰਸਨਾ ਗੀਤ, ਆਪਣੀ ਜ਼ਬਾਨ ਨਾਲ ਰੱਬ ਦੇ ਗੁਣ ਗਾਉਣੇ, ਉਹਦੀ ਉਸਤਤ ਕਰਨੀ ਹੈ। ਸਤਿਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ, ਜੇ ਅਸੀਂ ਕਿਸੇ ਕੰਮ ਲਈ ਢਿੱਲੇ ਹਾਂ ਤੇ ਉਹ ਹੈ ਰੱਬ ਦਾ ਸਿਮਰਨ, ਇਹਦੇ ਲਈ ਢਿੱਲੇ ਹਾਂ। ਬਾਕੀ ਕੰਮਾਂ ਲਈ ਅਸੀਂ ਬੜੇ ਤਤਪਰ ਰਹੇ ਨੇ, ਸਤਿਗੁਰਦੇਵ ਦੇ ਬਚਨ ਨੇ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਪੈਰ। ਕਹਿੰਦੇ ਗਫਲਤਾ ਵਿੱਚ ਸੁੱਤਾ, ਅੱਜ ਜਾਂ ਕੱਲ ਨੂੰ ਇਹਦੇ ਫਾਹੀ ਪੈਣ ਵਾਲੀ ਹੈ, ਇਹਦੇ ਪੈਰਾਂ ਨੂੰ ਜ਼ੰਜੀਰਾਂ ਲੱਗਣ ਵਾਲੀਆਂ ਹਨ। ਚੰਗਿਆਈ ਲਈ ਆਲਸ ਕਰਦਾ, ਬੁਰਿਆਈ ਲਈ ਸ਼ੇਰ ਬਣ ਜਾਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਰਸਨਾ ਨਾਲ ਗੁਣ ਗਾਉਣੇ ਨੇ, ਢਿੱਲੇ ਨਹੀਂ ਹੋਣਾ। ਮਨੁੱਖ ਦੀ ਸੋਚ ਹੈ, ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਠਾਇਆ। ਜਿੱਧਰ ਘਾਟਾ ਪੈਣਾ ਉਧਰ ਦੌੜ ਕੇ ਜਾਂਦਾ, ਜਿੱਧਰ ਲਾਭ ਮਿਲਣਾ ਕਹਿੰਦਾ ਮੇਰਾ ਟਾਈਮ ਹੀ ਨਹੀਂ। ਲਾਭ ਮਿਲਣਾ ਉਧਰ ਕਹਿੰਦਾ ਟਾਈਮ ਨਹੀਂ, ਤੇ ਕਾਟੇ ਵਾਲੇ ਪਾਸੇ ਦੌੜਦਾ। ਸਤਿਗੁਰੂ ਕਹਿੰਦੇ, ਰਸਨਾ ਨੂੰ ਈਸ਼ਵਰ ਦਾ ਨਾਮ ਜਪਣ ਵੱਲ ਲਾਉਣਾ। ਤੇ ਨਾਮ ਕਿਵੇਂ ਜਪਣਾ? ਦਿਖਾਵੇ ਦਾ ਨਹੀਂ। ਆਪ ਜੀ ਦੇ ਬਚਨ ਨੇ ਕਿ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ। ਤੇ ਕਰਨੀ ਕਿਵੇਂ ਹੈ? ਸਾਵਧਾਨ ਏਕਾਗਰ ਚੀਤ, ਇੰਨੀ ਸਾਵਧਾਨਤਾ ਨਾਲ ਜਿਵੇਂ ਕੋਈ ਦੁਕਾਨਦਾਰ ਆਪਣੇ ਖਾਤੇ ਵੇਖਦਾ, ਹਿਸਾਬ ਕਿਤਾਬ ਚੈੱਕ ਕਰਦਾ, ਇੰਨਾ ਧਿਆਨ ਮਗਨ ਹੁੰਦਾ। ਉਹਦੇ ਕੋਲ ਕੋਈ ਆ ਕੇ ਖੜਾ ਹੋ ਜਾਏ, ਉਹਨੂੰ ਨਹੀਂ ਪਤਾ, ਉਹ ਕਹਿੰਦਾ ਕਿਤੇ ਪਾਈ ਦਾ ਫਰਕ ਨਾ ਪੈ ਜਾਏ, ਜੋੜ ਵਿੱਚ ਗਲਤੀ ਨਾ ਲੱਗ ਜਾਏ। ਇਸ ਤਰ੍ਹਾਂ ਸਾਵਧਾਨ ਹੋਣਾ ਨਾਮ ਜਪਣ ਲਈ। ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ, ਰਸਨਾ ਜਪੀਏ ਏਕ ਨਾਮ, ਜੇ ਨਾ ਜਪੀਏ ਵਾਲਾ ਉਹਦੇ ਲਈ ਵੀ ਗੱਲ ਕਹੀ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ ਹਰ ਹਾਂ, ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਏ। ਜੇ ਰਸਨਾ ਨਾ ਨਾਮ ਜਪੇਗੀ ਤਾਂ ਇੱਕ ਇੱਕ ਤਿਲ ਜਿੰਨੀ ਕਰਕੇ ਕੱਟ ਦੇਣੀ ਚਾਹੀਦੀ। ਸਤਿਗੁਰੂ ਕਹਿੰਦੇ ਨੇ, ਸਤਿਗੁਰੂ ਪਾਤਸ਼ਾਹ ਦਾ ਬਚਨ ਹੈ ਕਿ ਮੱਛੀ ਨੂੰ ਉਹਦੀ ਰਸਨਾ ਮਾਰਦੀ ਹੈ, ਉਹਦੀ ਰਸਨਾ ਦਾ ਸਵਾਦ ਮਾਰਦਾ ਹੈ। ਇੱਕੋ ਹੀ ਗੁਨਾਹ ਹੈ ਮੱਛੀ ਵਿੱਚ ਕਿ ਉਹ ਸਵਾਦ ਤੋਂ ਬਿਨਾਂ ਰਹਿ ਨਹੀਂ ਸਕਦੀ। ਜਦੋਂ ਕੋਈ ਮਾਸ ਦਾ ਟੁਕੜਾ ਸੁੱਟਦਾ ਹੈ ਕੁੰਡੀ ਚ ਪਾ ਕੇ, ਦੌੜ ਕੇ ਝੱਪ ਕੇ ਪਕੜ ਲੈਂਦੀ। ਸਤਿਗੁਰੂ ਪਾਤਸ਼ਾਹ ਕਹਿੰਦੇ, ਰਸਨਾ ਤਾਂ ਤੇਰੇ ਕੋਲ ਵੀ ਹੈ, ਮੱਛੀ ਇਕੱਲੀ ਹੈ, ਦੋਸ਼ ਇੱਕ ਹੈ, ਮਿਰਗ ਇਕੱਲਾ ਹੈ, ਗੁਨਾਹ ਇੱਕ ਹੈ। ਪਰ ਅਗਲੀ ਪੰਕਤੀ ਚ ਕਹਿੰਦੇ, ਨਾਲ ਭਰੰਗ, ਭਰੰਗ ਦਾ ਅਰਥ ਹੈ ਭੌਰਾ। ਭੌਰਾ ਜਿਹੜਾ ਹੈ ਇਹ ਸੁਗੰਧੀ ਦਾ ਸ਼ੌਕੀਨ ਹੈ, ਇਹਦੇ ਕੋਲ ਨਾਸਕਨ ਦੂਰ ਫੁੱਲ ਖਿੜੇ। ਯਾਦ ਰੱਖਿਓ, ਹੁਣ ਗੋਬਰ ਫਰੋਲ ਦੇ ਰਹਿ ਜਾਂਦੇ ਨੇ, ਉਸੇ ਸਰੋਵਰ ਵਿੱਚ ਡੱਡੂ ਬੈਠਾ ਰਹਿ ਜਾਂਦਾ। ਭੌਰਾ ਦੂਰੋਂ ਆਉਂਦਾ, ਸੁਗੰਧੀ ਲੈਂਦਾ ਫੁੱਲ ਦੀ, ਇੰਨਾ ਮਕਰੰਦ ਰਸ ਨਾਲ ਲਪਾਇਮਾਨ ਹੁੰਦਾ ਕਿ ਕਈ ਵਾਰੀ ਫੁੱਲ ਸਮਾਂ ਪੈਣ 'ਤੇ ਬੰਦ ਹੋ ਜਾਂਦਾ, ਉਹਦੇ ਵਿੱਚੇ ਬੈਠੇ ਭੌਰੇ ਦੀ ਮੌਤ ਹੋ ਜਾਂਦੀ ਹੈ, ਉਸ ਫੁੱਲ ਤੋਂ ਬਾਹਰ ਨਹੀਂ ਆ ਸਕਦਾ। ਕੇਵਲ ਨਾਸਕਾ ਦਾ ਰੋਗ ਹੈ, ਸੁਗੰਧੀ ਚਾਹੁੰਦਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਐ ਮਨੁੱਖ, ਨਾਸਕਾ ਤੇਰੇ ਕੋਲ ਵੀ ਨੇ, ਇੱਥੇ ਝੂਠ ਹੈ, ਇੱਥੇ ਨਿੰਦਾ ਹੈ, ਇੱਥੇ ਬੁਰਿਆਈਆਂ ਹਨ, ਇੱਥੇ ਕਾਮ ਹੈ, ਇੱਥੇ ਕ੍ਰੋਧ ਹੈ, ਇੱਥੇ ਲੋਭ ਹੈ, ਇੱਥੇ ਮੋਹ ਹੈ, ਇੱਥੇ ਹੰਕਾਰ ਹੈ, ਇੱਥੇ ਆਸ਼ਾ ਹੈ, ਇੱਥੇ ਤ੍ਰਿਸ਼ਨਾ ਹੈ, ਇੱਥੇ ਦਵੇਸ਼ ਹੈ, ਇੱਥੇ ਈਰਖਾ ਹੈ, ਇੱਥੇ ਕਲਪਨਾ ਹੈ। ਸੜਿਆ ਪਿਆ ਸੰਸਾਰ, ਮਨੁੱਖ ਜੁੜ ਗਿਆ ਸੰਸਾਰ ਨਾਲ, ਇਹਦੀ ਦਸ਼ਾ ਇੱਕ ਮਛਿਆਰੇ ਵਰਗੀ ਹੋ ਗਈ, ਮੱਛੀਆਂ ਪਕੜਨ ਵਾਲੇ ਵਰਗੀ। ਮੱਛੀਆਂ ਪਕੜਨ ਵਾਲਾ ਮਛੇਰਾ, ਉਹਦੇ ਹੱਥ ਵਿੱਚ ਇੱਕ ਲੰਬੀ ਜਿਹੀ ਮਾਲਵੇ ਦੇ ਵਿੱਚ ਉਹਨੂੰ ਤੋਰੀ ਕਹਿੰਦੇ, ਜਿਹਦੇ ਚ ਪੁਰਾਣੇ ਸਮਿਆਂ ਚ ਪੀਲੂ ਪਾਉਂਦੇ ਸਨ। ਵੈਸੇ ਇੱਕ ਬਣਾਇਆ ਹੁੰਦਾ ਮਟਕਾ, ਜਿਹਦਾ ਭੀੜਾ ਮੂੰਹ ਹੁੰਦਾ, ਬੈਂਸ ਦੀ ਬਣਦੀ ਉਹ ਮੱਛੀਆਂ ਪਕੜਨ ਵਾਲੇ ਰੱਖਦੇ ਨੇ ਟੋਕਰੀ, ਉਹਦਾ ਮੁੱਖ ਬਹੁਤ ਤੰਗ ਹੁੰਦਾ, ਮੱਛੀ ਪਕੜਨ ਦੇ ਵਿੱਚ ਪਾ ਲੈਂਦੇ, ਬਾਹਰ ਤੋਂ ਨਿਕਲਦੇ ਨੇ, ਉਹਦੇ ਹੱਥ ਵਿੱਚ ਉਹ ਟੋਕਰੀ ਚੁੱਕੀ ਹੈ ਤੇ ਰੋਜ਼ਾਨਾ ਜੋ ਗਿੱਲਾ ਕੱਪੜਾ ਮੱਛੀਆਂ ਦੇ ਉੱਤੇ ਪਾ ਕੇ ਰੱਖਦਾ ਕਿਤੇ ਗਰਮੀ ਨਾਲ ਬਦਬੋ ਨਾ ਮਾਰ ਜਾਣ, ਉਹ ਕੱਪੜਾ ਉਹਦੇ ਉੱਤੇ ਵੀ ਪਾਇਆ ਤੇ ਅੱਜ ਉਹ ਮੱਛੀਆਂ ਪਕੜਨ ਵਾਲਾ ਇੱਕ ਐਸੇ ਬਾਜ਼ਾਰ ਵਿੱਚੋਂ ਲੰਘ ਰਿਹਾ ਜਿੱਥੋਂ ਮਹਿਕਾਂ ਆ ਰਹੀਆਂ ਨੇ, ਸੁਗੰਧੀਆਂ ਦਾ ਬਾਜ਼ਾਰ। ਹੁਣ ਉਹਨੇ ਮੱਛੀਆਂ ਦੀ ਸੁਗੰਧੀ ਤਾਂ ਜ਼ਿੰਦਗੀ ਭਰ ਲਈ ਹੈ, ਉਹ ਸੁਗੰਧੀਆਂ ਹੁਣ ਤੱਕੀਆਂ ਕੋਈ ਨਹੀਂ ਤੇ ਮਛੂਆ ਤੰਗ ਹੋ ਗਿਆ, ਨੱਕ ਅੱਗੇ ਕੱਪੜਾ ਕਰ ਲਿਆ, ਕਹਿੰਦਾ ਕਿੱਥੇ ਦੁਰਗੰਧੀਆਂ ਦੇ ਦੇਸ਼ ਆ ਗਏ। ਪਰ ਉਹ ਐਸੀਆਂ ਐਸੀਆਂ ਜਿਵੇਂ ਅੱਗੇ ਨੂੰ ਬਾਜ਼ਾਰ ਚ ਜਾਂਦਾ ਸੁਗੰਧੀਆਂ ਜ਼ਿਆਦਾ, ਉਹ ਦੌੜ ਪਿਆ ਕੇ ਭੱਜ ਕੇ ਲੰਘ ਜਾਇਆ ਜਾਏ। ਜਦੋਂ ਉਹ ਦੌੜਿਆ ਤੇ ਬਾਜ਼ਾਰ ਲੰਬਾ ਹੈ, ਸੁਗੰਧੀਆਂ ਦੀ ਮਹਿਕ ਨੇ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਹੈ ਤਾਂ ਸੁਗੰਧੀ ਦੁਕਾਨਦਾਰ ਭੱਜੇ ਆਏ ਜਿਨ੍ਹਾਂ ਦੇ ਪਾਸ ਐਸੀਆਂ ਐਸੀਆਂ ਸੁਗੰਧੀਆਂ ਨੇ ਕਿ ਇੱਕ ਵਾਰੀ ਮਨੁੱਖ ਨੂੰ ਸੁਗਾ ਦਿੱਤਾ ਜਾਏ ਉਹ ਬੇਹੋਸ਼ੀ ਤੋਂ ਬਾਹਰ ਆ ਜਾਂਦਾ। ਉਹ ਸਭ ਆਪਣੇ ਆਪਣੇ ਫੰਬਿਆਂ ਨਾਲ ਲਾ ਕੇ ਰੂੰਦਿਆਂ ਨਾਲ ਲੈ ਆਏ ਉਹਨੂੰ ਸੁਗਾਉਣ, ਉਹਦੀ ਹੋਸ਼ ਕੋਈ ਨਾ ਪਰਤੇ। ਔਰ ਸਾਰੇ ਹੈਰਾਨ ਨੇ ਕਿ ਇਹਦੀ ਹੋਸ਼ ਨਹੀਂ ਪਰਤਦੀ। ਇੰਨੀ ਦੇਰ ਵਿੱਚ ਇੱਕ ਹੋਰ ਮੱਛੀਆਂ ਪਕੜਨ ਵਾਲਾ ਮਛੇਰਾ ਉੱਥੇ ਆ ਗਿਆ, ਦੇਖਿਆ ਕੱਟ ਕੇ ਨਾ ਕੀ ਗੱਲ, ਕਹਿੰਦੇ ਇੱਕ ਮਛੂਆ ਬੇਹੋਸ਼ ਹੋ ਗਿਆ। ਬਥੇਰੇ ਯਤਨ ਕੀਤੇ ਇਹ ਹੋਸ਼ ਵਿੱਚ ਆ ਜਾਏ, ਇਹ ਆਉਂਦਾ ਕੋਈ ਨਹੀਂ, ਕਹਿਣ ਲੱਗਾ ਤੁਸੀਂ ਪਾਸੇ ਹੋ ਜਾਓ। ਸਾਰੇ ਲੋਕ ਥੋੜੇ ਪਿੱਛੇ ਕਰ ਦਿੱਤੇ। ਹੁਣ ਉਸੇ ਦੀ ਟੋਕਰੀ ਚ ਹੱਥ ਪਾਇਆ ਤਾਂ ਮੱਛੀਆਂ ਦੀ ਗੰਦੀ ਬਾਸ ਵਾਲਾ ਕੱਪੜਾ ਕੱਢ ਕੇ ਉਹਦੇ ਨੱਕ ਦੇ ਅੱਗੇ ਰੱਖ ਦਿੱਤਾ। ਜਦੋਂ ਚਾਰ ਕਸਾ ਉਹਨੇ ਲਏ ਤੇ ਅੱਖਾਂ ਖੋਲ ਲਈਆਂ, ਕਹਿਣ ਲੱਗਾ ਕਿੱਥੇ ਦੁਰਗੰਧੀਆਂ ਚ ਫਸ ਗਏ ਸੀ, ਹੁਣ ਸੁਗੰਧੀ ਆਈ। ਬੰਦੇ ਦਾ ਹਾਲ ਐਸਾ ਹੈ, ਇਹਨੂੰ ਸੰਸਾਰ ਦੀਆਂ ਦੁਰਗੰਧੀਆਂ ਸੁਗੰਧੀ ਸਮਝ ਕੇ ਲੈ ਰਿਹਾ ਹੈ, ਪਰ ਇਹਨੂੰ ਨਾਮ ਦੀ ਸੁਗੰਧੀ ਚੰਗੀ ਨਹੀਂ ਲੱਗਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਸੁਨਤ ਜਨ ਬਿਛੂ ਡਸਾਨਾ, ਇਹਨੂੰ ਐਂ ਲੱਗਦਾ ਜਿਹੜਾ ਨਾਮ ਸੁਣਦਾ ਕਿ ਬਿਛੂ ਹੀ ਲੜ ਗਿਆ। ਇਹ ਸਤਿਗੁਰੂ ਦੇ ਬਚਨ ਨੇ ਬਾਣੀ ਚ ਕਿ ਨਾਮ ਸੁਣਤ ਜਨ ਬਿਛੂ ਡਸਾਨਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਆ, ਇਹ ਤੇਰੇ ਪਾਸ ਨਾਸਕਾ ਨੇ, ਇਹਨਾਂ ਨਾਲ ਤੂੰ ਸੁਗੰਧੀਆਂ ਲੈਣੀਆਂ, ਆਪਣੀ ਸੁਰਤ ਨੂੰ ਇੰਨਾ ਉੱਚਾ ਲੈ ਜਾਈ ਕਿ ਇਹ ਜਿਹੜੀ ਹਵਾ ਹੈ ਇਹਦੇ ਵਿੱਚ ਮਿਲੀਆਂ ਹੋਈਆਂ ਫੁੱਲਾਂ ਦੀਆਂ ਸੁਗੰਧੀਆਂ ਨੇ ਉਹ ਤੈਨੂੰ ਇਸ ਹਵਾ ਵਿੱਚੋਂ ਆ ਸਕਣ। ਜਦੋਂ ਤੂੰ ਸਵਾਸ ਲਵੇਂ ਤੈਨੂੰ ਫੁੱਲ ਖਿੜੇ ਹੋਣ, ਫੁੱਲ ਨਾ ਖਿੜੇ ਹੋਣ, ਪਰ ਤੈਨੂੰ ਉਹ ਮਹਿਕ ਆਵੇ। ਚੌਥਾ ਜਿਹੜਾ ਜਾਨਵਰ ਕਿਹਾ ਹੈ ਭਗਤ ਜੀ ਮਹਾਰਾਜ ਨੇ ਉਹ ਹੈ ਪਤੰਗਾ। ਪਤੰਗਾ ਸਮਝਦੇ ਹੋ, ਟਟਿਆਣਾ ਕਹਿੰਦੇ ਸੀ। ਉਹਨੂੰ ਇੱਕ ਰੋਗ ਹੈ, ਉਹ ਰੋਗ ਕੀ ਹੈ? ਬਾਣੀ ਕਹਿੰਦੀ ਦ੍ਰਿਸ਼ਟ ਰੋਗ ਪੱਚ ਮੂਏ ਪਤੰਗਾ। ਉਹਨੂੰ ਅੱਖਾਂ ਨਾਲ ਦੇਖਣ ਦਾ ਰੋਗ ਹੈ, ਉਹ ਦੇਖਦਾ ਕੀ ਹੈ? ਲਾਈਟ ਰੋਸ਼ਨੀ। ਜਦੋਂ ਕਿਤੇ ਲਾਈਟ ਦੇਖਦਾ ਹੈ, ਪਤੰਗਿਆਂ ਦੀ ਰੁੱਤ ਹੋਏ ਕਿਸੇ ਕੋਨੇ ਚ ਦੀਵਾ ਜਗਾ ਦਿਓ, ਪਤੰਗੇ ਪਹੁੰਚ ਜਾਂਦੇ ਤੇ ਪਤੰਗਾ ਰੋਸ਼ਨੀ ਨਾਲ ਪਿਆਰ ਕਰਦਾ ਹੈ। ਰੋਸ਼ਨੀ ਪਤੰਗੇ ਨਾਲ ਪਿਆਰ ਨਹੀਂ ਕਰਦੀ। ਜਿਸ ਅੱਗ ਦੀ ਲਾਟ ਤੇ ਜਾ ਕੇ ਉਹ ਆਪਣੇ ਖੰਭ ਫੜਫੜਾਉਂਦਾ ਹੈ, ਉਹ ਅੱਗ ਦੀ ਲਾਟ ਪਹਿਲਾ ਕੰਮ ਇਹ ਕਰਦੀ ਕਿ ਉਹਦੇ ਖੰਭ ਸਾੜ ਦਿੰਦੀ ਹੈ। ਉਹ ਹੁਣ ਖੰਭ ਹੈ ਨਹੀਂ, ਉੱਡ ਸਕਦਾ ਨਹੀਂ, ਧਰਤੀ ਤੇ ਗਿਰ ਜਾਂਦਾ, ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਪਿਆਰਿਆ ਨੇਤਰ ਤੇਰੇ ਕੋਲ ਵੀ ਨੇ, ਵੇਖਦਾ ਤੂੰ ਵੀ ਹੈ, ਵੇਖਦਾ ਪਤੰਗਾ ਵੀ ਹੈ, ਪਰ ਤੂੰ ਇਹਨਾਂ ਅੱਖਾਂ ਨਾਲ ਵੇਖਦਾ ਕੀ ਹੈ? संसार मित्र देखदा, दुश्मन देखदा, अपने देखदा, पराए देखदा, चंगे सीन भी देखदा, गंदे भी देखदा। ते भाई साहब जी तो इतों तक बचन कहंदे कि अखी देख ना रजिया बहुरंग तमाशे। जिवें जिवें तू अखां नाल वेखदा जाना है, तेरी वेखण दी भुख मिटदी तो नहीं बल्कि होर उत्सुक हुंदा जाना। इह तों अगे की है वह भी देखा जाए। सतगुरु पातशाह कहिंदे ने कि प्यारिया देख पतंगे नूं उहदी दृष्टि ने मार छड्डिया है, ते तैनूं मैं सतगुरु कहिंदे इह नहीं कहिंदा तू देख ना, पर अपणियां अखां नूं समझा के रखी कि ए नेत्र हो मेरे हो हर तुम मैं जोत धरी हर बिन अवर न देखो कोई हर बिन अवर न देखो कोई नदरी हर निहालिया एह विश संसार तुम देख दे। इन्हें जेड़े संसार नू ऐ नेत्रो तुसी जहर देख दे हो, एह हर का रूप है हर रूप नदरी आया गुर प्रसादी बुझया जा वेखा हर एक है हर बिन अवर न कोई कह नानक ए नेत्र अंध से। कहने कदे ए अखा अनिया सन अनिया, अज असी देखते तो हां पर जिनी देर निरंकार नहीं दिसदा उन्नी देर ए अनिया ने। कह नानक एह नेत्र अंध से सतगुर मिलया है दिव दृष्ट होई अंतरीव दृष्टि हो गई हुण इस सारे संसार तो रब दिसन लग्या। हुण दिसदा है कि सबनी खटी सौ वसै सह बिन घटना कोए। सतगुरु जी कहिंदे ने अपनी अखां नूं समझाणा ख्याल रखी किते पतंगे वाला हाल तेरा ना हो जाए। अगली गल आप कहिंदे ने कुंचर, कुंचर दा अर्थ है हाथी। हाथी नूं भी एक दोष है उहदे अंदर, वो है कामना दा भोग दा। सतगुरु पातशाह पावन बाणी जिक्र कर रहे ने कि काम हेत कुंचर लै फाक्यो ओए परवस भयो बेचारा नाद हेत सिर डार्यो कुरंक है उस ही हेत बेदारा। डार्यो जदों हाथी गुलाम हुंदा है पुराने समय विच, अज दियां तरतीबां बदल गईयां, लोग खड्डा खड कढ के उदे ते कानिया दी छत पा के उदे उपर कागज दी हथनी बना के खड़ी कर दिंदे सन मादा। सतगुरु ने बचन कहे काल भूत की हस्तनी मन बौरा रे चलत रचो जगदीश काम स्वाय गज बस परे मन बौरा रे अंकस सहे शीस। फिर आप कार के कहते बिख बाच हर रात समझ मन बौरा रे गहो न राम जहाज। कहते आप ऐसे बचन कहते मरकट मुस्ती अनाज की मन बौरा रे मरकट मुस्ती अनाज की मन बौरा रे लीनी हाथ पसार छूटन को सस्ता परयो मन बावरा रे नाच्यो कर कर बार। अनाज दी मुट्ठी तबांदर ने भीड़े मुंह वाले बर्तन विच हाथ पा के भर ली, पर हुण बर्तन दा मुख तंग है मुट्ठी चौड़ी हो गई वो बाहर नहीं आउंदी। ते पकड़न वालियां ने उहदे गल विच पा के पटा उहनूं गुलाम बना लिया। अनाज दी मुट्ठी ने ਉਹਨੂੰ ਸਾਰਾ ਜੀਵਨ ਘਰ ਘਰ ਦਰਵਾਜ਼ੇ ਦਰਵਾਜ਼ੇ ਤੇ ਨਚਾਇਆ। ਸਤਿਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਕਿ ਹਾਥੀ ਨੂੰ ਕਾਮਨਾ ਦਾ ਰੋਗ ਹੈ, ਮਿਰਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ, ਇਹਨਾਂ ਸਾਰਿਆਂ ਵਿੱਚ ਇੱਕ ਇੱਕ ਦੋਸ਼ ਹੈ, ਤੇ ਉਹ ਦੋਸ਼ ਕੀ ਕਰਦਾ? ਵਿਨਾਸ਼ ਉਹਨਾਂ ਦਾ ਖਾਤਮਾ ਕਰ ਦਿੰਦਾ। ਮਿਰਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਅਗਲੀ ਪੰਕਤੀ ਚ ਕਹਿ ਰਿਹਾ ਰਵਿਦਾਸ ਜੀ ਮਹਾਰਾਜ ਭਾਈ,
ਪੰਚ ਦੋਖ ਅਸਾਧ ਜਮ ਹੈ ਤਾਂ ਕੀ ਕੇਤਕ ਆਸ।
ਤੇ ਇਹ ਜਿਹੜਾ ਬੰਦਾ ਹੈ, ਇਹਦੇ ਅੰਦਰ ਕਾਮ ਵੀ ਹੈ, ਇਹਦੇ ਅੰਦਰ ਕ੍ਰੋਧ ਵੀ ਹੈ, ਇਹਦੇ ਅੰਦਰ ਲੋਭ ਵੀ ਹੈ, ਇਹਦੇ ਅੰਦਰ ਮੋਹ ਵੀ ਹੈ, ਇਹਦੇ ਅੰਦਰ ਹੰਕਾਰ ਵੀ ਹੈ, ਇਹਦੇ ਕੱਲੇ ਵਿੱਚ ਪੰਜ ਨੇ ਉਹ ਦੋਸ਼ ਜਿਹੜੇ ਸਾਧੇ ਨਹੀਂ ਜਾ ਸਕਦੇ, ਜਿਹਨਾਂ ਨੂੰ ਗੁਰੂ ਜੀ ਨੇ ਵੀ ਸੁਰਵੀਰ ਕਹਿੰਦਾ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਤੇ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਐ ਭਗਵਾਨ, ਫਿਰ ਇਸ ਬੰਦੇ ਦੇ ਕਿੰਨੀ ਕੁ ਦੇਰ ਬਚਣ ਦੀ ਆਸ ਹੈ? ਤਾਂ ਕਿ ਕੇਤਕ ਆਸ, ਕਿੰਨੀ ਕੁ ਦੇਰ ਇਹਨੂੰ ਬਚਾਇਆ ਜਾ ਸਕਦਾ ਹੈ? ਅਗਲੀ ਪੰਕਤੀ ਚ ਕਹਿ ਰਹੇ ਹਨ,
ਮਾਧੋ ਅਵਿਦਿਆ ਹਿਤ ਕੀਨ।
ਕਹਿੰਦੇ ਐ ਮਾਇਆਪਤੀ ਪ੍ਰਮਾਤਮਾ, ਇਹ ਜਿਹੜਾ ਮਨੁੱਖ ਹੈ ਨਾ, ਇਹਨੇ ਅਵਿਦਿਆ ਅਗਿਆਨ ਉਹਦੇ ਨਾਲ ਆਪਣਾ ਹਿੱਤ ਕਰ ਲਿਆ। ਇਹ ਅਗਿਆਨ ਨੂੰ ਪਿਆਰ ਕਰਦਾ, ਗਿਆਨ ਦਾ ਇਹਨੂੰ ਪਤਾ ਨਹੀਂ, ਅਗਿਆਨ ਕਰਕੇ ਸੰਸਾਰ ਨਾਲ ਜੁੜਿਆ, ਅਗਿਆਨ ਕਰਕੇ ਪਰਿਵਾਰ ਨਾਲ ਜੁੜਿਆ, ਅਗਿਆਨ ਕਰਕੇ ਪਦਾਰਥਾਂ ਨਾਲ ਜੁੜਿਆ। ਇਹ ਅਗਿਆਨੀ ਹੈ, ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਅਵਿਦਿਆ ਹਿੱਤ ਕੀਨ, ਇਹਨੇ ਮੋਹ ਕਰ ਲਿਆ ਉਹਦੇ ਨਾਲ, ਹਿੱਤ ਕਰ ਲਿਆ ਅਵਿਦਿਆ ਨਾਲ, ਅਗਿਆਨਤਾ ਨਾਲ, ਜਿਸ ਨਾਲ ਫਲ ਕੀ ਮਿਲਿਆ ਇਹਨੂੰ? ਅਗਲੀ ਪੰਕਤੀ ਚ ਕਹਿੰਦੇ ਨੇ,
ਵਿਵੇਕ ਦੀਪ ਮਲੀਨ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਹ ਦੀਵਾ, ਗਿਆਨ ਦਾ ਦੀਵਾ, ਦਿਵ ਏਕ, ਜੋ ਦੋਹਾਂ ਤੋਂ ਇੱਕ ਕਰ ਦੇਣ ਵਾਲਾ ਸੀ, ਜਿਹੜੇ ਗਿਆਨ ਦੇ ਦੀਵੇ ਨਾਲ ਜੁੜ ਕੇ ਇਹਨੇ ਦੋ ਤੋਂ ਇੱਕ ਰੂਪ ਹੋਣਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਪੜ੍ਹੇ ਦੇ ਨਾ, ਆਪਾਂ ਆਪਣੇ ਪਿਛਲੇ ਜਨਮ ਦੀ ਗਾਥਾ ਕਹਿੰਦੇ ਹਾਂ, ਐਸੇ ਬਚਨ ਕਹਿੰਦੇ ਨੇ ਕਿ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ, ਤਹਾਂ ਮਾਧਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਰਾਧੀ, ਸਪਤ ਸਿੰਘ ਤੈ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ, ਇਹ ਵਿਦ ਕਰ ਤਪੱਸਿਆ ਭਇਓ ਦ੍ਰੈ ਤੇ ਏਕ ਰੂਪ ਹੋਏ ਦੇਵ। ਉਹ ਗਿਆਨ ਦਾ ਦੀਵਾ ਜਿਹਦੇ ਨਾਲ ਦੋ ਤੋਂ ਇੱਕ ਹੋਣਾ ਸੀ, ਅਵਿਦਿਆ ਨਾਲ ਹਿੱਤ ਹੋਣ ਕਰਕੇ ਉਹ ਜਿਹੜਾ ਦੀਵਾ ਹੈ ਵਿਵੇਕ ਦੀਪ ਮਲੀਨ ਮੱਧਮ ਹੋ ਗਿਆ, ਉਹਦੀ ਰੋਸ਼ਨੀ ਇੰਨੀ ਮੱਧਮ ਹੋ ਗਈ ਕਿ ਉਹ ਇਹ ਹੁਣ ਉਸ ਦੀਵੇ ਦੇ ਚਾਨਣ ਚ ਦੇਖ ਨਹੀਂ ਸਕਦਾ। ਲੱਗਦਾ ਤਾਂ ਹੈ ਪਰ ਤੇਲ ਮੁੱਕ ਚੱਲਿਆ, ਜਦੋਂ ਨਾਮ ਦਾ ਤੇਲ ਪਾਓਗੇ ਬੂਝਤ ਦੀਪਕ ਮਿਲਤ ਤਿਲ ਜਗੇਗਾ ਤਾਂ ਹੀ। ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਉਹ ਜਿਹੜਾ ਦੋਹਾਂ ਤੋਂ ਇੱਕ ਕਰਨ ਵਾਲਾ ਗਿਆਨ ਦਾ ਦੀਵਾ ਸੀ, ਉਹ ਮੱਧਮ ਪੈ ਗਿਆ ਹੈ।
ਗ੍ਰਹ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ।
ਰਵਿਦਾਸ ਜੀ ਮਹਾਰਾਜ ਸਮਝਾਉਂਦੇ ਨੇ ਪਿਆਰੇ, ਉਹ ਕਹਿੰਦੇ ਐ ਦੀਵ ਵੇਖ, ਜਿਹੜੀਆਂ ਤ੍ਰਿਗਦ ਜੋਨ ਕਹਿੰਦੇ ਟੇਢੀਆਂ ਜੂਨਾਂ ਭੈੜੀਆਂ ਜੂਨਾਂ, ਜਿਵੇਂ ਬਾਣੀ ਨੇ ਐਸੇ ਬਚਨ ਕਹੇ ਨੇ, ਅਸੀਂ ਭਾਵੇਂ ਨਾਮ ਨਹੀਂ ਜਪਦੇ ਪਰ ਗੁਰੂ ਤਾਂ ਕਹਿੰਦਾ ਹੀ ਹੈ ਨਾ। ਗੁਰੂ ਨੇ ਬਾਣੀ ਚ ਐਸੇ ਬਚਨ ਕਹੇ, ਗੁਰਮੰਤਰਹੀਣ ਸਜੋ ਪ੍ਰਾਣੀ। ਕਹਿੰਦੇ ਜਿਹੜਾ ਪ੍ਰਾਣੀ, ਜਿਹੜਾ ਮਨੁੱਖ ਗੁਰੂ ਦੇ ਮੰਤਰ ਤੋਂ ਹੀਣਾ ਹੈ, ਭਾਵ ਨਾਮ ਨਹੀਂ ਜਪਦਾ, ਗੁਰੂ ਨਾਲ ਨਹੀਂ ਜੁੜਿਆ, ਆਪ ਜੀ ਕਹਿੰਦੇ ਤਿਰਘੰਤ ਜਨਮ ਭ੍ਰਿਸ਼ਟਣ ਹੈ, ਉਹਦੇ ਜਨਮ ਲੈਣ ਨੂੰ ਹੀ ਤ੍ਰਿਗਾਕਾਰ ਹੈ ਔਰ ਉਹ ਵਿਅਕਤੀ ਭ੍ਰਸ਼ਟਿਆ ਹੋਇਆ, ਉਹ ਫਿਰ ਉਹਦਾ ਹੋਏਗਾ ਕਿ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਤ੍ਰਿਗੰਤ ਜਨਮ ਭ੍ਰਸ਼ਟ ਹੈ, ਕੁਕਰ ਹੈ, ਸੂਕਰ ਹੈ, ਗਰਤਨ ਹੈ, ਕੱਖ ਹੈ, ਸਰਪਨ ਹੈ, ਤੁਲਖਲ ਹੈ। ਕਹਿੰਦੇ ਐਸਾ ਮੂਰਖ ਬੰਦਾ ਕੁਕਰ ਹੈ ਕੁੱਤੇ ਦੀ, ਸੂਕਰ ਹੈ ਸੂਰ ਦੀ, ਸਰਪਨ ਹੈ ਸੱਪ ਦੀ, ਕਾਕਾ ਕਾਂ ਦੀ, ਗਰਦ ਹੈ ਕਦੇ ਦੀ। ਇਹਨਾਂ ਭੈੜੀਆਂ ਜੂਨਾਂ ਵਿੱਚ ਇਹ ਜਿਹਾ ਬੰਦਾ ਜਾਏਗਾ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੈ, ਜਿਹੜਾ ਨਾਮ ਨਹੀਂ ਜਪਦਾ। ਪੁਰਾਣੇ ਸਾਧੂ ਪੜ੍ਹਿਆ ਕਰਦੇ ਸੀ ਸਿੱਧੀਆਂ ਤਾਰਨਾ, ਕਾਵਾਂ ਕੁੱਤਿਆਂ ਗਧਿਆਂ ਦੀ ਜੂਨ ਪਹਿਣਗੇ ਜਿਨ੍ਹਾਂ ਨੇ ਗੁਰੂ ਨਹੀਂ ਤਾਰਿਆ। ਹਾਂਜੀ, ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਉਹ ਜਿਹੜੀਆਂ ਜੋਨਾਂ ਨੇ, ਤ੍ਰਿਗਤ ਜੋਨ ਅਚੇਤ ਸੰਭਵ, ਕਹਿੰਦੇ ਉਹਦੇ ਵਿੱਚ ਈਸ਼ਵਰ ਦੇ ਨਾਮ ਤੋਂ ਹੀਣਾ ਹੋ ਜਾਣਾ ਬੜਾ ਸੌਖਾ, ਕਿਉਂਕਿ ਚੇਤੇ ਨਹੀਂ ਹੁੰਦਾ, ਉੱਥੇ ਤਾਂ ਪੇਟ ਭਰਨ ਤੱਕ ਮਸਲਾ ਹੁੰਦਾ। ਹੁਣ ਜਿਹੜਾ ਪਸ਼ੂ ਹੈ ਨਾ, ਇਹ ਜੋ ਸਮਾਂ ਬੀਤ ਗਿਆ ਉਹਦਾ ਇਹਨੂੰ ਫਿਕਰ ਹੈ, ਨਾ ਇਹਨੂੰ ਆਉਣ ਵਾਲੇ ਦਾ ਫਿਕਰ ਹੈ ਕਿ ਕੈਸਾ ਸਮਾਂ ਆਏਗਾ। ਬਸ ਪੇਟ ਭਰ ਲਿਆ ਤੇ ਸੌਂ ਗਿਆ। ਬਾਣੀ ਨੇ ਪ੍ਰਮਾਣ ਦਿੱਤਾ, ਪੇਟ ਭਰੇ ਪਸ਼ੂਆ ਜਿਉਂ ਸੋਇਓ ਤੇ ਮਾਨਸ ਜਨਮ ਹੈ ਹਾਰਿਓ। ਉੱਥੇ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਤ੍ਰਿਗਤ ਜੋਨ ਅਚੇਤ ਸੰਭਵ, ਬੜਾ ਸੌਖਾ ਚੇਤਾ ਹੀ ਨਹੀਂ ਆਉਂਦਾ। ਪਾਪ ਪੁੰਨ ਅਸੋਚ, ਉੱਥੇ ਪਾਪ ਤੇ ਪੁੰਨ ਦੀ ਵੀ ਸੋਚ ਵਿਚਾਰ ਨਹੀਂ ਹੁੰਦੀ। ਕਿਹੜੀਆਂ ਜੂਨਾਂ ਵਿੱਚ ਪਾਪ ਪੁੰਨ ਉਹਦੀ ਵਿਚਾਰ ਹੀ ਨਹੀਂ ਕਰ ਸਕਦਾ। ਅਗਲੀ ਪੰਕਤੀ ਚ ਕਹਿੰਦੇ ਹਨ
ਮਾਨੁਖ ਅਵਤਾਰ ਦੁਲਭ ਤੇਹੀ ਸੰਗਤ ਪੋਚ,
ਮਨੁੱਖ ਦਾ ਜਿਹੜਾ ਸਰੀਰ ਹੈ ਇਹ ਇਹਨੂੰ ਦੁਰਲਭ ਅਵਤਾਰ ਮਿਲਿਆ। ਦੁਰਲਭ ਦਾ ਅਰਥ ਹੈ ਜਿਹੜੀ ਚੀਜ਼ ਮਿਲਣੀ ਕਠਿਨ ਹੋਵੇ, ਔਖੀ ਹੋਵੇ, ਉਹਨੂੰ ਕਹਿੰਦੇ ਨੇ ਦੁਰਲਭ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੁਰਲਭਮ ਏਕ ਭਗਵਾਨ ਨਾਮ ਹੈ, ਲਭਧਿਅੰ ਨਾਨਕ ਸਾਧ ਸੰਗ ਕਿਰਪਾ ਪ੍ਰਭੰਗ। ਕਹਿੰਦੇ ਈਸ਼ਵਰ ਦਾ ਨਾਮ ਦੁਰਲਭ ਹੈ, ਜਿਹੜਾ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਰੱਬ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਬਾਪ ਜੀ ਕਹਿੰਦੇ ਨੇ ਮਨੁੱਖਾ ਸਰੀਰ ਵੀ ਦੁਰਲਭ ਹੈ, ਮਨੁੱਖਾ ਅਵਤਾਰ ਦੁਰਲਭ ਤੇ ਹੀ ਸੰਗਤ ਪਹੁੰਚ। ਕਹਿੰਦੇ ਇਹ ਜੀਵ ਇਸ ਸਰੀਰ ਦੀ ਸੰਗਤ ਵਿੱਚ ਪੈ ਕੇ ਹੀ ਖਰਾਬ ਹੋ ਗਿਆ। ਸਰੀਰ ਦੀ ਸੰਗਤ ਕਰਨੇ ਕਰਕੇ ਇਹਨੂੰ ਵਿਕਾਰ ਚਿੰਬੜ ਗਏ, ਵਿਕਾਰ ਉਹਨਾਂ ਤੋਂ ਦੂਰ ਨਹੀਂ ਜਾ ਸਕਦਾ, ਬੰਧਨ ਪੈ ਗਏ। ਸਤਿਗੁਰੂ ਨੇ ਕਿਹਾ ਬੰਧਨ ਤੋੜਨੇ, ਆਪ ਜੀ ਦੀ ਬਾਣੀ ਦੇ ਬਚਨ ਹੈ ਅੱਠੀ ਪਹਿਰੀ ਅੱਠ ਖੰਡ, ਨਾਵਾਂ ਖੰਡ ਸਰੀਰ, ਇਸ ਵਿੱਚ ਨਵਨਿਤ ਨਾਮ ਏਕ ਭਾਲਾ ਗੁਣੀ ਦੀ ਵੀਰ। ਕਹਿੰਦੇ ਜਿਹੜਾ ਗੁਣਾਂ ਦਾ ਖੋਜੀ ਹੈ ਉਹ ਇਸ ਸਰੀਰ ਵਿੱਚੋਂ ਈਸ਼ਵਰ ਨੂੰ ਲੱਭਦਾ, ਨਹੀਂ ਤਾਂ ਇਸ ਸਰੀਰ ਨੂੰ ਪਾ ਕੇ ਕੋਈ ਕ੍ਰੋਧੀ ਹੋ ਜਾਂਦਾ, ਕੋਈ ਕਾਮੀ ਹੋ ਜਾਂਦਾ, ਕੋਈ ਲੋਭੀ ਹੋ ਜਾਂਦਾ, ਕੋਈ ਹੰਕਾਰੀ ਹੋ ਜਾਂਦਾ, ਕੋਈ ਮੋਹ ਗ੍ਰਸਿਆ ਹੋ ਜਾਂਦਾ, ਕੋਈ ਪਾਪੀ ਹੋ ਜਾਂਦਾ। ਅਨੇਕ ਤਰ੍ਹਾਂ ਦੇ ਇਸ ਸਰੀਰ ਨਾਲ ਇਹ ਜੰਜਾਲ ਤਾਂ ਪੈਦਾ ਕਰ ਲੈਂਦਾ, ਪਰ ਜੰਜਾਲਾਂ ਤੋਂ ਟੁੱਟਣ ਦੀ ਜਿਹੜੀ ਗੱਲ ਹੈ ਉਹ ਕੋਈ ਵਿਰਲਾ ਹੀ ਪੁਰਖ ਇਸ ਸਰੀਰ ਦੇ ਹੁੰਦਿਆਂ ਪ੍ਰਾਪਤ ਕਰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਵਤਾਰ ਤਾਂ ਦੁਰਲਭ ਹੈ, ਮਾਨੁੱਖਾ ਅਵਤਾਰ ਦੁਰਲਭ, ਇਹੀ ਸੰਗਤ ਪਹੁੰਚ, ਪਰ ਇਸੇ ਦੀ ਸੰਗਤ ਵਿੱਚ ਪੈ ਕੇ ਇਹ ਪਹੁੰਚ ਖਰਾਬ ਹੋ ਗਿਆ। ਅਗਲੀ ਪੰਕਤੀ ਚ ਕਹਿੰਦੇ ਹਨ
ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ।
ਕਹਿੰਦੇ ਇਹ ਜੀਵ ਇੱਕ ਗੱਲ ਦਾ ਖਿਆਲ ਰੱਖੇ, ਜਿੰਨੇ ਜਿੰਨੇ ਜੀਵ ਜਿੱਥੇ ਜਿੱਥੇ ਹੈ ਉਹ ਜਿੱਥੇ ਜਿੱਥੇ ਪਹੁੰਚਦੇ ਆਪਣੇ ਕਰਮਾਂ ਕਰਕੇ ਪਹੁੰਚਦੇ। ਜੇ ਇਹ ਕਰਮ ਕਮਾਉਂਦਾ ਤੇ ਇਹ ਫਲਤੇ, ਚੰਬੈ ਤੱਤਾ ਲੋ ਸਾਰ ਵਿੱਚ ਸੰਘੈ ਪਲਤੇ। ਗੁਰੂ ਪਾਤਸ਼ਾਹ ਕਹਿੰਦੇ ਜੇ ਤੱਤੇ ਲੋਹੇ ਨੂੰ ਚੱਬ ਜਾਏ ਤੇ ਗਲ ਜਾਏਗਾ ਮੂੰਹ ਸਾਰੇ ਸਾਰੇ ਹੋ। ਗੁਰੂ ਪਾਤਸ਼ਾਹ ਕਹਿੰਦੇ ਜਿੰਨੇ ਜਿੰਨੇ ਜੀਵ ਜਿੱਥੇ ਜਿੱਥੇ ਹੈ ਉਹ ਕਰਮਾਂ ਦੇ ਵੱਸ ਹੋ ਕੇ ਜਿੱਥੇ ਜਿੱਥੇ ਦੀ ਕਰਮ ਹੁੰਦੇ ਉੱਥੇ ਉੱਥੇ ਪਹੁੰਚ ਜਾਂਦੇ। ਜਿਸ ਮਨੁੱਖ ਦੇ ਕਰਮ ਚੰਗੇ ਨੇ ਤੇ ਰੱਬ ਨੂੰ ਮਿਲਣ ਵਾਲੇ ਕਰਮ ਕਰਦਾ ਹੈ, ਨਾਮ ਜਪਦਾ ਹੈ, ਸੰਗਤ ਕਰਦਾ ਹੈ, ਗੁਰੂ ਕੋਲ ਆਉਂਦਾ ਹੈ, ਅਰਦਾਸ ਕਰਦਾ ਹੈ, ਸੱਚ ਬੋਲਦਾ ਹੈ, ਝੂਠ ਦਾ ਤਿਆਗੀ ਹੈ, ਸੇਵਾ ਕਰਦਾ ਹੈ, ਈਸ਼ਵਰ ਨਾਲ ਜੁੜਿਆ ਹੋਇਆ, ਕਿਸੇ ਦਾ ਬੁਰਾ ਨਹੀਂ ਚਿਤਵਦਾ, ਤਾਂ ਇਹ ਨਰਕਾਂ ਨੂੰ ਤਾਂ ਜਾਏਗਾ ਨਹੀਂ ਫਿਰ ਭਾਈ। ਨਰਕਾਂ ਨੂੰ ਕੌਣ ਜਾਂਦੇ? ਬੁਰੀ ਸੰਗਤ ਕਰਨ ਵਾਲੇ, ਨਾਮ ਤੋਂ ਹੀਣੇ, ਸੇਵਾ ਸਿਮਰਨ ਤੋਂ ਪਰੇ, ਭੈੜੇ ਕਰਮ ਕਰਨ ਵਾਲੇ ਜਿਨ੍ਹਾਂ ਨੂੰ ਪਾਪੀ ਕਹਿੰਦੇ, ਉਹਨਾਂ ਲਈ ਨਰਕ ਹੈ। ਮਨਮੁੱਖ ਆਵੇ, ਮਨਮੁੱਖ ਜਾਵੇ, ਮਨਮੁੱਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸਭ ਮਨਮੁੱਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਜਿੱਥੇ ਜਿੱਥੇ ਜੀਵ ਜਾਂਦੇ ਨੇ ਕਰਮਾਂ ਦੇ ਵਸ ਜਾਂਦੇ ਨੇ ਹੋ ਕੇ, ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਕਾਲ ਫਾਸ ਅਵਦ ਲਾਗੇ ਕਛ ਨਾ ਚੱਲੇ ਉਪਾਏ।
ਜਿਹੜੀ ਕਾਲ ਦੀ ਫਾਹੀ ਹੈ ਇਹ ਤਾਂ ਪੈਣੀ ਪੈਣੀ ਹੈ, ਇਹਨੂੰ ਮਨੁੱਖ ਰੋਕ ਨਹੀਂ ਸਕਦਾ, ਇਹਦੇ ਅੱਗੇ ਇਹਦਾ ਕੋਈ ਯਤਨ ਵੀ ਨਹੀਂ ਚੱਲਣਾ, ਯਤਨ ਕਰ ਲੈ ਪਰ ਨਹੀਂ ਚੱਲੇਗਾ। ਤੁਸੀਂ ਨਾਮ ਸੁਣਿਆ ਅਫਲਾਤੂ? ਬੜਾ ਤੇਜ਼ ਬੰਦਾ ਜਿਹੜਾ ਹੋਵੇ ਉਹਨੂੰ ਅਫਲਾਤੂ ਕਹਿੰਦੇ। ਅਫਲਾਤੂ ਦੀ ਮੌਤ ਆ ਗਈ, ਉਹਨੂੰ ਅਨੁਭਵ ਹੋ ਗਿਆ ਕਿ ਜਮ ਮੈਨੂੰ ਲੈਣ ਲਈ ਆ ਰਹੇ, ਆਪਣੇ ਵਰਗੇ ਕਿੰਨੇ ਹੀ ਅਫਲਾਤੂ ਰਚ ਲਏ, ਉਹਨਾਂ ਦੇ ਵਿਚਕਾਰ ਖੜਾ ਹੋ ਗਿਆ, ਸਭ ਦੇ ਚਿਹਰੇ ਮੋਹਰੇ ਇੱਕ ਨੇ, ਤੇ ਜਮ ਕਿਸ ਅਫਲਾਤੂ ਨੂੰ ਲੈ ਕੇ ਗਏ ਭਾਈ? ਜਮ ਵਾਪਸ ਚਲਿਆ ਗਿਆ, ਜਾ ਕੇ ਧਰਮਰਾਜ ਨੂੰ ਕਹਿੰਦਾ ਮੈਨੂੰ ਨਹੀਂ ਸਮਝ ਲੱਗਦੀ, ਮੈਂ ਤਾਂ ਇੱਕ ਅਫਲਾਤੂ ਨੂੰ ਲੈ ਕੇ ਆਉਣਾ, ਉੱਥੇ ਤਾਂ ਸੈਂਕੜੇ ਖੜੇ। ਕਹਿਣ ਲੱਗਾ ਫਿਰ ਤੈਨੂੰ ਨੁਕਤਾ ਦੱਸਦਾ ਬਾਈ। ਕਹਿਣ ਲੱਗਾ ਦੱਸੋ। ਕਹਿੰਦੇ ਉਹਨਾਂ ਸਾਰਿਆਂ ਨੂੰ ਧਿਆਨ ਨਾਲ ਵੇਂਦਾ ਰਹੀ, ਮੁੜ ਕੇ ਇੱਕ ਗੱਲ ਕਹਿ ਦੀ ਕਿ ਕਿਸੇ ਨੇ ਬਣਾਏ ਤਾਂ ਬੜੇ ਸੋਹਣੇ ਨੇ ਪਰ ਇੱਕ ਨੁਕਸ ਰਹਿ ਗਿਆ। ਉਹ ਜਦੋਂ ਵਿਆਹ ਦੁਬਾਰਾ ਲੈਣ ਲਈ ਉਹ ਦੇਖਦਾ ਰਿਹਾ ਸਾਰਿਆਂ ਨੂੰ, ਕਹਿਣ ਲੱਗਾ ਬੜੇ ਸੁੰਦਰ ਬਣਾਏ ਨੇ ਕਿਸੇ ਨੇ ਪਰ ਇੱਕ ਨੁਕਸ ਬਾਕੀ ਹੈ, ਜਿਹੜਾ ਅਸਲ ਅਫਲਾਤੂ ਸੀ ਨਾ ਉਹ ਬੋਲ ਪਿਆ। ਕਹਿੰਦਾ ਕੀ ਨੁਕਸ ਰਹਿ ਗਿਆ? ਉਹ ਕਹਿੰਦਾ ਬਸ ਆਹੀ ਨੁਕਸ ਹੈ, ਬੋਲਦੇ ਨੀ ਬੋਲਦਾ, ਇੰਨਾ ਹੀ ਨੁਕਸ ਹੈ। ਉਹ ਜਿਹੜੀ ਕਾਲ ਦੀ ਫਾਹੀ ਹੈ ਉਹ ਕੱਟੀ ਨਹੀਂ ਜਾਣੀ, ਉਹਦੇ ਤੇ ਉਪਾਅ ਵੀ ਇਹਦਾ ਸਕੂਲ ਜੀ ਕਹਿੰਦੇ ਕੋਈ ਚੱਲੇਗਾ ਨਹੀਂ।
ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ।
ਕਹਿੰਦੇ ਤਪਾਂ ਤੋਂ ਸ੍ਰੇਸ਼ਟ ਤਪ ਜਿਹੜਾ ਗੁਰੂ ਦੀ ਸੇਵਾ ਹੈ ਉਹ ਲੈਣ ਲਈ, ਤੇ ਐ ਭਗਵਾਨ ਭਰਮ ਨੂੰ ਦੂਰ ਕਰਨ ਲਈ ਮੈਂ ਦਾਸਾ ਭਾਵ ਲੈ ਕੇ ਤੇਰੇ ਪਾਸ ਆਇਆ ਕਿ ਮੇਰਾ ਭਰਮ ਦੂਰ ਹੋ ਜਾਏ, ਮੈਨੂੰ ਗੁਰੂ ਦਾ ਗਿਆਨ ਪ੍ਰਾਪਤ ਹੋ ਜਾਏ। ਮੈਂ ਸੰਸਾਰ ਵੱਲੋਂ ਬੜਾ ਉਦਾਸ ਹਾਂ, ਬਹੁਤ ਉਦਾਸ ਹਾਂ ਸੰਸਾਰ ਵੱਲੋਂ, ਆਪ ਬਖਸ਼ਿਸ਼ ਕਰੋ, ਮੈਨੂੰ ਗਿਆਨ ਹੋ ਜਾਏ ਈਸ਼ਵਰ ਦਾ। ਅਗਲੀ ਪੰਕਤੀ ਚ ਕਹਿ ਰਹੇ ਹਨ,
ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ।
ਹੈ ਭਗਤ ਜਨਾਂ ਦੇ ਡਰ ਨੂੰ ਦੂਰ ਕਰਨ ਵਾਲੇ ਪਰਮੇਸ਼ਵਰ, ਪਰਮ ਆਨੰਦ ਦੇਣ ਵਾਲੇ ਵਾਹਿਗੁਰੂ, ਆਪ ਜਿਹੜਾ ਮੇਰਾ ਇਹ ਰੋਗ ਹੈ ਇਹਦਾ ਨਿਦਾਨ ਕਰੋ, ਦਾਰੂ ਕਰੋ, ਆਪ ਮੈਨੂੰ ਗਿਆਨ ਦੇਣਾ ਕਰੋ, ਪਰਮਾਨੰਦ ਕਰੋ ਨਿਦਾਨ, ਇਸ ਰੋਗ ਤੋਂ ਮੇਰੀ ਮੁਕਤੀ ਕਰੋ, ਮੇਰੀ ਉਦਾਸੀ ਦੂਰ ਕਰੋ, ਮੈਂ ਆਪ ਦਾ ਨਿਦਾਨ ਬੱਚਾ ਹਾਂ, ਮੇਰੇ ਤੇ ਆਪ ਬਖਸ਼ਿਸ਼ ਕਰੋ। ਐਸੀਆਂ ਬੇਨਤੀਆਂ ਅਰਦਾਸ ਜੀ ਮਹਾਰਾਜ ਪਿਆਰੋ ਕਰਦੇ। ਅਸੀਂ ਇਸ ਪਵਿੱਤਰ ਬਾਣੀ ਨੂੰ ਪੜ੍ਹ ਕੇ ਇਹਦੇ ਵਿੱਚੋਂ ਕੁਝ ਸਿੱਖਣਾ ਹੈ, ਜੋ ਜਿਹੜੇ ਜੀਵਾਂ ਦੇ ਨਾਮ ਅਰਦਾਸ ਜੀ ਮਹਾਰਾਜ ਨੇ ਲਏ, ਚਾਹੇ ਉਹ ਮਿਰਗ ਹੈ, ਚਾਹੇ ਮੱਛੀ ਹੈ, ਚਾਹੇ ਉਹ ਭੌਰਾ ਹੈ, ਚਾਹੇ ਪਤੰਗਾ ਹੈ, ਚਾਹੇ ਹਾਥੀ ਹੈ, ਉਹਨਾਂ ਵਿੱਚ ਇੱਕ ਇੱਕ ਦੋਸ਼ੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ, ਤੇ ਸਾਡੇ ਤਾਂ ਕੱਲਿਆਂ ਵਿੱਚ ਪੰਜ ਨੇ, ਅਸੀਂ ਇਹਨਾਂ ਪੰਜਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ, ਕਿਵੇਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਦੇਖਣਾ, ਇਹ ਗੱਲ ਗੁਰੂ ਹੀ ਦੱਸ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੰਸਾਰ ਅਖਾੜਾ ਹੈ, ਇੱਥੇ ਬੜੇ ਵਾਜੇ ਵੱਜਦੇ ਨੇ ਜਿਵੇਂ ਅਖਾੜੇ ਚ ਵੱਜਦੇ, ਵਾਤ ਵੱਜਣ ਟਮਕ ਫੇਰੀਆਂ, ਬਲ ਲੱਥੇ ਲੈਂਦੇ ਫੇਰੀਆਂ ਤੇ ਸਾਰੇ ਸੰਸਾਰ ਦਾ ਘੋਲ ਘੁਲ ਲਈ ਦੀਵਾਇਨ। ਪਰ ਉਹਨਾਂ ਪੰਜਾਂ ਨੂੰ ਕੌਣ ਢਾਏਗਾ? ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਿਹਨੂੰ ਗੁਰੂ ਦਾ ਥਾਪੜਾ ਮਿਲ ਗਿਆ ਉਹ ਉਹਨਾਂ ਪੰਜਾਂ ਨੂੰ ਧਾ ਕੇ ਪਿਆਰੇ ਉਹ ਝੰਡੀ ਲੈ ਕੇ ਜਾਏਗਾ। ਇੱਥੇ ਹੀ ਸਮਾਪਤੀ ਹੈ। ਤੇ ਜੇ ਗੁਰੂ ਦਾ ਥਾਪੜਾ ਨਾ ਮਿਲਿਆ ਤਾਂ ਫਿਰ ਇਹਨਾਂ ਪੰਜਾਂ ਦੇ ਹੱਥੋਂ ਹਾਰ ਖਾ ਕੇ ਸੰਸਾਰ ਤੋਂ ਜਾਣਾ ਪਏਗਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੀਆਂ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਬੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਦੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਸੁਖ ਜਾਈਏ, ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ।
ਰਵਿਦਾਸ ਦਾਸ ਉਦਾਸ ਤਜ ਭ੍ਰਮ, ਤਪਨ ਤਪ ਗੁਰ ਗਿਆਨ, ਭਗਤ ਜਨ ਭੈ ਹਰਨ, ਪਰਮਾਨੰਦ ਕਰੋ ਨਿਦਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।